ਕੈਸੀ ਅਫਸੋਸ। ਅਸੀਂ ਤਾਂ ਸੰਤ ਦੇ ਨਾਂ ਤੋਂ ਡਰਨੇ ਆ ਕਿਉਂਕਿ ਸੰਤ ਸ਼ਬਦ ਥੱਲੇ ਕਈ ਵਾਰੀ ਲੋਕ ਪਖੰਡ ਕਰਦੇ ਨੇ। ਆ ਇੰਨੇ ਬਨੌਟੀ ਫੁੱਲ ਅੱਗੇ ਵੀ ਲੱਗੇ ਨੇ, ਮਹਾਰਾਜ ਦੇ ਘਰਾਂ 'ਚ ਇੰਨੇ ਫੁੱਲ ਰੱਖੇ ਨੇ, ਪਰ ਅੱਜ ਤੀਕਰਾਂ ਕਦੀ ਕਿਸੇ ਨੇ ਗੁਲਾਬ ਦੇ ਫੁੱਲ ਦਾ ਨਾਂ ਬਦਲਿਆ? ਇਹ ਕਹਿ ਵੀ ਇਹਦਾ ਫੁੱਲ ਦਾ ਨਾਂ ਲੈਣਾ ਬੰਦ ਕਰ ਦਿਓ, ਉਹਨੇ ਫੁੱਲ ਨਹੀਂ ਜਿੰਨੇ ਨਕਲੀ ਫੁੱਲ ਨੇ, ਨਹੀਂ ਅਸੀਂ ਫਿਰ ਵੀ ਫੁੱਲ ਦੀ ਖੋਂਦ ਨੂੰ ਸਵੀਕਾਰਨੇ ਹਾਂ। ਅਤੇ ਮੰਨ ਲਿਆ ਜਾਏ ਜੇ ਕਈ ਅਸੀਂ ਫੁੱਲ ਨਹੀਂ ਮੰਨਦੇ, ਜੀ ਸਦਕੇ ਨਾ ਮੰਨੀਏ, ਪਰ ਜਿਹੜੀ ਉਹਦੇ ਅੰਦਰ ਮਹਿਕ ਪਰਮਾਤਮਾ ਨੇ ਪੈਦਾ ਕੀਤੀ ਹੈ, ਉਹ ਕਹਿੰਦਾ ਤੂੰ ਭਾਵੇਂ ਮੈਨੂੰ ਜਨ ਵੀ ਨਾ ਕਹਿ, ਸਿੱਖ ਵੀ ਨਾ ਕਹਿ, ਗੁਰਮੁਖ ਵੀ ਨਾ ਕਹਿ, ਤੂੰ ਭਾਵੇਂ ਚਾਰ ਮੇਰੇ ਲਈ ਭੈੜੇ ਸ਼ਬਦ ਵਰਤ ਲਈ, ਪਰ ਸੱਚ ਇਹੀ ਜਿਹੜੀ ਰੱਬ ਨੇ ਅੰਦਰ ਰੁਖਾਨੀਅਤ ਦੀ ਸੁਗੰਧੀ ਦਿੱਤੀ, ਉਹਨੂੰ ਸ਼ਬਦਾਂ ਦੀ ਲੋੜ ਵੀ ਕੋਈ ਨਹੀਂ, ਉਹ ਤਾਂ ਕੇਵਲ ਮਹਿਸੂਸ ਕੀਤੀ ਜਾਂਦੀ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਉੱਥੇ 6 ਲਕਸ਼ਣ ਦੱਸੇ ਨੇ। ਜੋ ਪੂਰਨ ਪੁਰਖ ਹੈ ਉਸ ਦਾ ਪਹਿਲਾ ਲਕਸ਼ਣ ਇਹ ਵੇ ਕਿ ਉਹਦੀ ਰਸਨਾ ਦੇ ਉੱਪਰ ਪਰਮਾਤਮਾ ਦਾ ਮੰਤਰ ਨਾਮ ਟਿਕ ਜਾਂਦਾ ਹੈ। ਪਹਿਲਾ ਲਕਸ਼ਣ ਇਹ ਵੇ ਕਿ ਉਸ ਦੀ ਜ਼ਬਾਨ ਉੱਪਰ ਰਾਮ ਕਾ ਨਾਮ, ਪ੍ਰਭੂ ਕਾ ਨਾਮ, ਪਰਮੇਸ਼ਵਰ ਕਾ ਨਾਮ। ਦੂਸਰਾ, ਉਹ ਜਿੱਥੇ ਵੀ ਵਿਚਰਦਾ ਹੈ ਪਰਮਾਤਮਾ ਨੇ ਇਹਨਾਂ ਅੰਦਰ ਸ਼ੁੱਧ ਕਰ ਦਿੱਤਾ, ਉਹ ਸਰਬ ਵਿਆਪਕ ਪਰਮਾਤਮਾ ਦੇ ਧਿਆਨ ਵਿੱਚ ਹੀ ਟੁਰਿਆ ਰਹਿੰਦਾ ਹੈ। ਸਰਬ ਵਿਆਪਕ ਦਾ ਧਿਆਨ ਉਹਦਾ ਪਹਿਲੇ ਬਚਨੇ ਨੇ ਮੰਤਨ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ। ਪੂਰਨ ਪੁਰਖ ਉਹਨਾਂ ਦੀ ਜ਼ਬਾਨ 'ਤੇ ਪਰਮਾਤਮਾ ਦੇ ਨਾਮ ਦਾ ਮੰਤਰ ਹੈ, ਉਹਨਾਂ ਦੀ ਰਸਨਾ ਸੁੱਚੀ ਹੋ ਗਈ ਨਾਮ ਜਪ ਕੇ। ਧਿਆਨੰਗ ਸਰਬੱਤਰ ਪੂਰਨ ਹੈ, ਜੋ ਪਰਮਾਤਮਾ ਸਰਬੱਤ ਪੂਰਿਆ ਹੋਇਆ ਹੈ, ਵਾਹਿਗੁਰੂ ਦੀ ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ ਉਸ ਸਰਬ ਵਿਆਪਕ ਪਰਮਾਤਮਾ ਦੇ ਧਿਆਨ ਵਿੱਚ ਮਗਨ ਰਹਿੰਦਾ ਹੈ। ਭਾਈ ਗੁਰਦਾਸ ਜੀ ਸ਼ਬਦ ਨੇ, ਉਹ ਕਹਿੰਦੇ ਨੇ ਜਿਹੜਾ ਸਰਬ ਵਿਆਪੀ ਦੇ ਧਿਆਨ ਵਿੱਚ ਹੈ ਨਾ, ਉਹਦਾ ਵੇਖਣਾ ਬ੍ਰਹਮ ਦ੍ਰਿਸ਼ਟੀ ਹੈ, ਉਹਦਾ ਬੋਲਣਾ ਰੂਹਾਨੀ ਗਿਆਨ ਹੈ, ਅਤੇ ਉਹਦਾ ਤੁਰਨਾ ਪਰਮਾਤਮਾ ਦੀ ਪਰਿਕਰਮਾ ਬਣ ਜਾਂਦਾ ਹੈ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਉਹਨਾਂ ਨੇ ਪ੍ਰਭੂ ਦੇ ਨਾਮ ਦਾ ਮੰਤਰ ਆਪਣੀ ਰਸਨਾ ਅਤੇ ਆਪਣੇ ਹਿਰਦੇ ਵਿੱਚ ਟਿਕਾਇਆ ਅਤੇ ਸਰਬ ਵਿਆਪਕ ਪਰਮਾਤਮਾ ਦੇ ਧਿਆਨ ਵਿੱਚ ਟਿਕੇ। ਫਿਰ ਅਗਲਾ ਵਚਨ, ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰ ਨੇ, ਉਹਨਾਂ ਦੇ ਜੋ ਗਿਆਨ ਦਾ ਪੱਧਰ ਹੈ, ਦੇਖੋ ਇੱਕ ਗਿਆਨ ਤਾਂ ਆਏ, ਕਿਤਾਬਾਂ ਪੜ੍ਹ ਲਈਆਂ ਵਿਚਾਰ ਹੋ ਗਈ, ਕਿਤਾਬਾਂ ਪੜ੍ਹ ਕੇ ਗਿਆਨ ਨਾਲ 4 ਕਿਤਾਬਾਂ ਲਿਖ ਦਿੱਤੀਆਂ। ਅਸਲੀ ਗਿਆਨੀ ਗਿਆਨੀ ਉਹ ਨੇ ਕਿ ਇਸ ਗਿਆਨ 'ਤੇ ਜਿਉਂਦੇ ਨੇ, ਦੁੱਖ ਅਤੇ ਸੁੱਖ ਉਸ ਦੇ ਅੰਦਰ ਉਹਨਾਂ ਦੀ ਬਿਰਤੀ ਵਿੱਚ ਕੋਈ ਬਦਲਾਵ ਨਹੀਂ, ਦੁੱਖ ਅਤੇ ਸੁੱਖ ਵਿੱਚ ਉਹ ਸਮ ਬਿਰਤੀ ਰਹਿੰਦੇ। ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰ ਨੇ, ਉਹਨਾਂ ਦੇ ਜੀਵਨ ਦੀ ਜੁਗਤ ਨਿਰਮਲ ਹੈ, ਕੋਈ ਮੈਲ ਨਹੀਂ, ਅਤੇ ਭਾਈ ਉਹ ਕਿਸੇ ਨਾਲ ਵੈਰ ਵੀ ਨਹੀਂ ਕਮਾਉਂਦੇ, ਉਹਨਾਂ ਦਾ ਜੀਵਨ ਹੈ ਪੂਰਨ ਪੁਰਖਾਂ ਦਾ। ਜੁਗਤ ਨਿਰਮਲ ਨਿਰਵੈਰ ਨੇ, ਦਿਆਲੰਗ ਸਰਬੱਤਰ ਜੀਆਂ ਪੰਚ ਦੋਖ ਵੀ ਵਰਜਤੇ। ਫਿਰ ਸਮਝਿਓ, ਪੂਰਨ ਪੁਰਖ ਦੀ ਜ਼ਬਾਨ ਅਤੇ ਨਾਮ, ਉਹਦੇ ਧਿਆਨ ਵਿੱਚ ਪਰਮਾਤਮ। ਦੂਸਰਾ, ਦੁੱਖ ਅਤੇ ਸੁੱਖ ਨੂੰ ਬਰਾਬਰ ਜਾਣਦਾ ਹੈ ਅਤੇ ਫਿਰ ਜੀਵਨ ਵਿੱਚ ਮੈਲ ਕੋਈ ਨਹੀਂ, ਵੈਰ ਕਿਸੇ ਨਾਲ ਨਹੀਂ ਕਮਾਉਂਦੇ। ਅਤੇ ਤੀਸਰਾ ਲਕਸ਼ਣ, ਸਾਰਿਆਂ ਜੀਵਾਂ ਉੱਤੇ ਦਿਆਲੂ ਰਹਿੰਦੇ ਨੇ। ਦਿਆਲੰਗ ਸਰਬੱਤਰ ਜੀਆ ਪੰਚ ਦੋਖ ਵੀ ਵਰਜਤੇ, ਸਾਰੇ ਜੀਵਾਂ 'ਤੇ ਦਇਆ ਕਰਦੇ ਨੇ ਅਤੇ ਆਪਣੇ ਸਰੀਰ ਵਿੱਚ 5 ਦੋਖਾਂ ਵਿੱਚੋਂ ਕਿਸੇ ਦੋਖ ਨੂੰ ਪ੍ਰਵੇਸ਼ ਨਹੀਂ ਕਰਨ ਦਿੰਦੇ। ਉਹਦਾ ਕਾਰਨ, ਕਿਉਂਕਿ ਸ਼ਬਦ ਦੀ ਕਮਾਈ ਇੰਨੀ ਕੀਤੀ ਕਿ ਪਰਮਾਤਮਾ ਨੇ ਉਹਨਾਂ ਦੇ ਇੰਦਰੀਆਂ ਦੇ ਉੱਤੇ ਬੰਨ ਮਾਰ ਦਿੱਤਾ ਹੈ। ਜੋ ਬਚਨ ਅਸੀਂ ਪੜ੍ਹਦੇ ਹਾਂ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ, ਬੰਨ ਮਾਰ ਦਿੱਤਾ। ਪੰਚ ਦੋਖ ਵੀ ਵਰਜਤੈ ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤੇ। ਉਹਨਾਂ ਦਾ ਚੌਥਾ ਲਕਸ਼ਣ, ਅਸੀਂ ਭੋਜਨ ਸਰੀਰ ਲਈ ਲੈਂਦੇ ਹਾਂ, ਉਹ ਪਰਮਾਤਮਾ ਦੇ ਕੀਰਤਨ ਨੂੰ ਭੋਜਨ ਬਣਾਉਂਦੇ ਨੇ। ਕੀਰਤਨ ਉਹਨਾਂ ਦੀ ਰੂਹਾਨੀਅਤ ਖੁਰਾਕ ਹੈ। ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤੇ, ਇਸ ਤਰ੍ਹਾਂ ਮਾਇਆ ਵਿੱਚ ਰਹਿੰਦੇ ਨੇ ਜਿਵੇਂ ਕਮਲ ਦਾ ਫੁੱਲ ਨਿਰਲੇਪ ਹੈ। ਪੰਜਵਾਂ ਲਕਸ਼ਣ ਉਪਦੇਸ਼ਨ ਸਮ ਮਿੱਤਰ ਛਤਰੈ ਭਗਵੰਤ ਭਗਤ ਭਾਵਨੀ। ਪਰਮਾਤਮਾ ਦੇ ਜਨ ਉਹਨਾਂ ਕੋਲ ਦੁਸ਼ਮਣ ਆ ਜਾਏ ਤੇ ਉਹਨਾਂ ਦੇ ਪਾਸ ਭਾਵੇਂ ਮਿੱਤਰ ਆ ਜਾਏ। ਇੱਥੇ ਮੈਂ ਸ਼ਬਦ ਥੋੜ੍ਹੇ ਜਿਹੇ ਅਰਥ ਆਪ ਨਾਲ ਜ਼ਰੂਰ ਸਾਂਝੇ ਕਰਦਿਆਂ, ਅਸੀਂ ਕਹਾਂਗੇ ਫਿਰ ਉਹ ਕਾਹਦਾ ਪੂਰਨ ਪੁਰਖ ਜਿਹਦੇ ਦੁਸ਼ਮਣ ਵੀ ਨੇ ਤੇ ਜਿਹਦੇ ਮਿੱਤਰ ਵੀ ਨੇ। ਉਪਦੇਸ਼ ਸਮ ਮਿੱਤਰ ਛਤਰ ਹੈ, ਇੱਕੋ ਜਿਹਾ ਉਪਦੇਸ਼ ਦਿੰਦਾ ਦੁਸ਼ਮਣ ਤੇ ਮਿੱਤਰ ਨੂੰ। ਇੱਥੇ ਸਾਧੂ ਨੇ, ਹਰ ਜਨ ਨੇ ਆਪਣਾ ਦੁਸ਼ਮਣ ਮਿੱਤਰ ਕੋਈ ਨਹੀਂ ਬਣਾਇਆ। ਜਿਹੜੇ ਲੋਕ ਮਿੱਤਰ ਦੀ ਬਿਰਤੀ ਵਾਲੇ ਆਉਣ ਉਹਨਾਂ ਨੂੰ ਵੀ ਉਹ ਆਪਣੇ ਕੋਲੋਂ ਨਾਮ ਦਾ ਉਪਦੇਸ਼ ਦਿੰਦਾ, ਤੇ ਜਿਹੜੇ ਗੰਦੀ ਬਿਰਤੀ ਰੱਖ ਕੇ ਵੈਰ ਕਮਾਣ ਦੁਸ਼ਟ ਬਿਰਤੀ ਲੈ ਕੇ ਆਉਣ, ਪਰਮਾਤਮਾ ਦੇ ਸੇਵਕ ਦੁਸ਼ਟਾਂ ਨੂੰ ਵੀ ਉਪਦੇਸ਼ ਉਹੀ ਕਰਦਾ ਹੈ। ਜਿਵੇਂ ਬਾਣੀ ਵਿੱਚੋਂ ਬਚਨ, ਚੰਦਨ ਦਾ ਰੁੱਖ ਹੈ, ਜੇ ਚੰਦਨ ਦੀਆਂ ਜੜ੍ਹਾਂ ਵਿੱਚ ਕੋਈ ਪਾਣੀ ਪਾਉਣ ਆਇਆ ਤੇ ਸੁਗੰਧੀ ਉਹਨੂੰ ਵੀ ਮਿਲੇਗੀ, ਤੇ ਪਿਆਰਿਓ ਜੇ ਕੋਈ ਤਿੱਖਾ ਕੁਹਾੜਾ ਲੈ ਕੇ ਚੰਦਨ ਨੂੰ ਕੱਟਣ ਆਇਆ, ਜਿਸ ਚੰਦਨ ਦੇ ਟਾਣ ਉੱਪਰ ਸ਼ਾਖ ਉੱਪਰ ਤਣੇ ਉੱਪਰ ਕੁਹਾੜਾ ਚਲਾਇਆ ਜਾਂਦਾ ਹੈ, ਤੰਜਨ ਦੀ ਮਹਿਕ ਉਸ ਲੋਹੇ ਦੇ ਕੁਹਾੜੇ ਵਿੱਚੋਂ ਵੀ ਆਉਣ ਲੱਗ ਪੈਂਦੀ ਹੈ, ਉਹ ਕੱਟਣ ਵਾਲਿਆਂ ਨੂੰ ਵੀ ਸੁਗੰਧੀ ਦੇ ਜਾਂਦਾ ਹੈ ਤੇ ਉਹ ਪਾਣੀ ਪਾਉਣ ਵਾਲਿਆਂ ਨੂੰ ਵੀ ਸੁਗੰਧੀ ਦੇ ਜਾਂਦਾ ਹੈ। ਉਹਦੀ ਬਿਰਤੀ ਐਸੀ ਤੇ ਹੈ ਬੜੀ ਉੱਚੀ ਅਵਸਥਾ, ਆਪਾਂ ਤੇ ਸਿਰਫ ਕਥਾ ਕਰ ਰਹੇ ਹਾਂ, ਨਹੀਂ ਉਹਨਾਂ ਦਾ ਜੀਵਨ ਮਿੱਤਰ ਆ ਜਾਏ ਦੁਸ਼ਮਣ ਆ ਜਾਏ ਇੱਕੋ ਜਿਹਾ ਉਪਦੇਸ਼ ਦੇਣਾ। ਉਪਦੇਸ਼ ਸਮ ਮਿੱਤਰ ਛਤਰ ਹੈ, ਤੇ ਕਾਹਦਾ ਉਪਦੇਸ਼ ਦਿੰਦੇ ਨੇ? ਭਗਵੰਤ ਭਗਤ ਭਾਵਨੀ, ਭਗਵੰਤ ਦੀ ਭਗਤੀ ਦਾ, ਪ੍ਰੇਮਾ ਭਗਤੀ ਦਾ, ਪਰਮਾਤਮਾ ਦੀ ਬੰਦਗੀ ਕਰਨ ਦਾ। ਜੇ ਦੁਸ਼ਮਣ ਬਿਰਤੀ ਬੈਠਾ ਉਹਨੂੰ ਵੀ ਜੋੜ ਦਿੱਤਾ, ਜੇ ਕਿਸੇ ਨੇ ਸੇਵਾ ਕੀਤੀ ਉਹਨੂੰ ਵੀ ਜੋੜ ਦਿੱਤਾ। ਕਿ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਨਹੀਂ ਕੀਤੀ, ਸਿਰਫ ਇੱਕ ਟਿਊਕ ਮਾਤਰ, ਇੱਕ ਬੰਦਾ ਛੁਰੀਆਂ ਤਿੱਖੀਆਂ ਕਰ ਰਿਹਾ, ਤਲਵਾਰ ਤਿੱਖੀ ਕਰ ਰਿਹਾ, ਕਟਾਰ ਤਿੱਖੀ ਕਰ ਰਿਹਾ, ਇਸ ਕਰਕੇ ਕਿ ਅੱਜ ਵਪਾਰੀ ਮੇਰੇ ਘਰ ਆਇਆ, ਇਹਨੂੰ ਮਾਰ ਕੇ ਸਭ ਕੁਝ ਲਿੱਟ ਲੈਣਾ। ਕਿ ਗੁਰਦੇਵ ਅੰਤਰਜਾਮੀ ਜਾਣਦੇ ਨਹੀਂ, ਹਜ਼ੂਰ ਸਭ ਕੁਝ ਸਮਝਦੇ ਪਏ ਨੇ, ਪਰ ਉਹ ਬੰਦਾ ਸ਼ਸਤਰ ਹਥਿਆਰ ਤੇਜ਼ ਧਾਰ ਤੇ ਲਾ ਕੇ ਤੇਜ਼ ਕਰ ਰਿਹਾ, ਤੇ ਇੱਧਰ ਮੇਰੇ ਸਤਿਗੁਰੂ ਉਸ ਬੰਦੇ ਦੇ ਅੰਦਰ ਦੇ ਪਾਰ ਉਤਾਰੇ ਲਈ ਭਾਈ ਸਾਹਿਬ ਨੂੰ ਕਹਿ ਰਹੇ ਨੇ, ਸੂਈ ਰਾਗ ਦੀ ਤਾਰ ਛੇੜੋ, ਬਾਣੀ ਆਈ ਹੈ, ਅੱਜ ਇਹਦੀ ਸਰਾਂ 'ਚ ਆਏ ਹਾਂ, ਘੱਟੋ ਘੱਟ ਇਹਦੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਜਾਏ। ਵੈਰ ਹੈ ਕੋਈ? ਉਹ ਵੈਰ ਕਮਾਉਣ ਦੀ ਤਿਆਰੀ ਕਰ ਰਿਹਾ, ਤੇ ਬਾਬਾ ਜੀ ਰੱਬੀ ਸ਼ਬਦ ਗਾਉਣ ਲੱਗ ਪਏ ਨੇ। ਇੱਕ ਸ਼ਬਦ ਗਾਇਆ ਤੇ ਚਰਨਾਂ 'ਚ ਆ ਡਿੱਗਾ, ਤੇ ਹਜ਼ੂਰ ਨੇ ਕਿਹਾ, ਉਹ ਭਾਈ ਸੱਜਣਾ, ਸੱਜਣ ਤਾਂ ਤੋੜ ਤੱਕ ਨਿਭਾਉਂਦੇ ਹੁੰਦੇ ਨੇ, ਤੂੰ ਕਾਹਦਾ ਸੱਜਣ? ਲੋਕ ਸੱਜਣ ਜਾਣ ਕੇ ਤੇਰੇ ਤੇ ਭਰੋਸਾ ਕਰਕੇ ਆਉਂਦੇ ਨੇ, ਥੱਲਿਓ ਤੂੰ ਦੁਸ਼ਮਣ ਬਣ ਕੇ ਵਾਰ ਕਰਨਾ। ਮੈਂ ਚਾਹੁੰਦਾ ਜਿਹੜਾ ਤੇਰਾ ਬਾਹਰ ਦਾ ਲਿਬਾਸ ਸੱਜਣਾ ਦਾ ਹੈ, ਰੱਬ ਮਿਹਰ ਕਰੇ ਤੇਰਾ ਮਨ ਵੀ ਸੱਜਣਾ ਵਰਗਾ ਬਣ ਜਾਏ। ਕਿ ਦੁਸ਼ਮਣ ਦਾ ਅੰਦਰ ਚੇਂਜ ਨਹੀਂ ਕੀਤਾ? ਚੰਦਨ ਨੂੰ ਕੱਟੋ ਭਾਵੇਂ ਪਾਣੀ ਦਿਓ, ਉਹਨੇ ਸੁਗੰਧੀ ਦੇਣੀ। ਉਪਦੇਸ਼ ਸਮ ਮਿੱਤਰ ਛਤਰ ਹੈ, ਭਗਵੰਤ ਭਗਤ ਭਾਵਨੀ, ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਉਪਦੇਸ਼ ਦਿੰਦਾ ਪੂਰਨ ਪੁਰਖ। ਛੇਵਾਂ ਲਕਸ਼ਣ ਹੈ ਪਰ ਨਿੰਦਾ ਨੈ ਸਰੋਤ ਸਰਵਣੰਗ, ਬਗਾਨੀ ਨਿੰਦਿਆ ਕਦੀ ਕੰਨਾਂ ਨਾਲ ਨਹੀਂ ਸੁਣਦਾ। ਦੁਸ਼ਮਣ ਦੀ ਤਾਂ ਦੂਰ ਦੀ ਗੱਲ, ਕਿਸੇ ਦੀ ਨਿੰਦਿਆ ਨਹੀਂ ਸੁਣਦਾ। ਤੇ ਅਸਲ ਵਿੱਚ ਹਕੀਕਤ ਦੋ ਚੀਜ਼ਾਂ ਸਾਡੇ ਅੰਦਰ ਨੂੰ, ਮੈਂ ਆਪਣੀ ਗੱਲ ਕਰ ਰਿਹਾ, ਅੰਦਰ ਨੂੰ ਤਬਾਹ ਕਰ ਰਹੀਆਂ ਨੇ, ਇੱਕ ਨਿੰਦਿਆ ਤੇ ਦੂਜੀ ਉਸਤਤ। ਜਦੋਂ ਦੁਸ਼ਮਣ ਦੀ ਵੈਰ ਵਾਲੇ ਬਿਰਤੇ ਬੰਦੇ ਦੀ ਨਿੰਦਿਆ ਹੁੰਦੀ ਹੈ, ਕਿੰਨਾ ਅੰਦਰ ਬੰਦਾ ਖੁਸ਼ ਹੁੰਦਾ ਹੈ। ਦੇਖੋ ਨਿੰਦਿਆ ਨਾ ਕਰਨੀ ਇਹ ਵੀ ਇੱਕ ਬੜੀ ਚੰਗੀ ਗੱਲ ਹੈ, ਪਰ ਜੇ ਜ਼ਬਾਨ ਤੋਂ ਬੰਦ ਰਹਿਣਾ, ਕਿਉਂਕਿ ਨਿੰਦਿਆ ਦੇ ਕਈ ਰੂਪ ਨੇ। ਇੱਕ ਤਾਂ ਨਿੰਦਿਆ ਹੈ ਕਿਸੇ ਦੀ ਬਦਨਾਮੀ ਕਰਨੀ, ਉਹਨੂੰ ਨੀਵਾਂ ਦਿਖਾਉਣਾ, ਤੇ ਇੱਕ ਹੈ ਜ਼ਬਾਨ ਤੋਂ ਚੁੱਪ ਰਹਿਣਾ, ਕਹੀ ਜਾਣਾ ਬੜਾ ਮਾੜਾ ਹੋਇਆ। ਨਹੀਂ ਸੀ ਹੋਣਾ ਚਾਹੀਦਾ।